ਜਬ ਇਹੋ ਹੁਆ ਸਗਲ ਕੀ ਰੀਨਾ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਇਹ ਜੀਵ ਸਭ ਦੇ ਚਰਨਾਂ ਦੀ ਰੀਨਾ ਦਾ ਅਰਥ ਹੈ ਰੇਣ, ਭਾਵ ਸਭ ਦੇ ਚਰਨਾਂ ਦੀ ਖਾਕ, ਸਭ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ, ਭਾਵ ਜਦੋਂ ਮਨ ਦੇ ਵਿੱਚ ਨਿਮਰਤਾ ਆ ਜਾਂਦੀ ਹੈ, ਹੰਕਾਰ ਚਲਿਆ ਜਾਂਦਾ ਹੈ ਅਤੇ ਮਨ ਦੇ ਵਿੱਚ ਨਿਰਹੰਕਾਰ ਅਵਸਥਾ ਆ ਜਾਂਦੀ ਹੈ।
ਤਾਤੇ ਰਮਈਆ ਘਟ ਘਟ ਚੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨਿਮਰਤਾ ਦਾ ਫਲ ਦੱਸਦੇ ਹਨ ਵੀ ਜਦੋਂ ਇਹ ਜੀਵ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ ਤੇ ਫਿਰ ਉਸ ਵੇਲੇ ਇਹਨੂੰ ਸਾਰੇ ਘਟਾਂ ਘਟਾਂ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੁੰਦੇ ਨੇ। ਜਿਹਦੇ ਮਨ ਦੇ ਵਿੱਚ ਨਿਰਹੰਕਾਰਤਾ ਆ ਜਾਂਦੀ ਹੈ ਤੇ ਫਿਰ ਉਹ ਸਾਰੇ ਜੀਵਾਂ ਦੇ ਵਿੱਚ ਵਸਦੇ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਵੇਖ ਲੈਂਦਾ ਹੈ।
ਸਹਿਜ ਸੁਹੇਲਾ ਫਲ ਮਸਕੀਨੇ, ਸਤਿਗੁਰ ਆਪਣੇ ਮੋਹੇ ਦਾਨ ਦੀਨੀ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿਹੜਾ ਮਸਕੀਨੀ ਗਰੀਬੀ ਦਾ ਫਲ ਹੈ ਇਹ ਅਸਲੀ ਨਿਰਹੰਕਾਰ ਅਵਸਥਾ ਦੀ ਗੱਲ ਹੈ। ਸਹਿਜ ਸੁਹੇਲਾ ਫਲ ਮਸਕੀਨੀ, ਵੀ ਜਿਸਦਾ ਮਨ ਨਿਰਹੰਕਾਰ ਅਵਸਥਾ ਵਿੱਚ ਚਲਿਆ ਗਿਆ ਹੈ ਤੇ ਉਹਨੂੰ ਆਤਮਕ ਸੁੱਖ ਪ੍ਰਾਪਤ ਹੁੰਦਾ ਹੈ। ਇਸ ਲਈ ਮਨ ਦੀ ਗਰੀਬੀ ਦਾ ਫਲ ਆਤਮਕ ਸੁੱਖ ਦੇਣ ਵਾਲਾ ਹੈ। ਸਤਿਗੁਰ ਆਪਣੇ ਮੋਹੇ ਦਾਨ ਦੀਨੀ, ਬਈ ਮੈਨੂੰ ਤਾਂ ਸਾਡੇ ਆਪਣੇ ਸਤਿਗੁਰੂ ਨੇ, ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਇਹ ਗਰੀਬੀ ਦਾ ਦਾਨ ਬਖਸ਼ਿਆ ਹੈ, ਅਥਵਾ ਧੰਨ ਗੁਰੂ ਰਾਮਦਾਸ ਮਹਾਰਾਜ ਨੇ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਪਿਤਾ ਵੀ ਸਨ ਅਤੇ ਸਤਿਗੁਰੂ ਵੀ ਸਨ। ਸਤਿਗੁਰ ਆਪਣਾ ਮੋਹੇ ਦਾਨ ਦੀਨੀ, ਬਈ ਇਹ ਸਾਨੂੰ ਸਾਡੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਹ ਨਿਮਰਤਾ ਦੀ, ਮਨ ਦੀ ਹਲੀਮੀ ਦੀ ਦਾਤ ਬਖਸ਼ੀ ਹੈ। ਇਤਿਹਾਸ ਵਿੱਚ ਇੱਕ ਜ਼ਿਕਰ ਆਉਂਦਾ ਹੈ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾੜਾ ਕਾਫੀ ਲੰਬਾ ਸੀ। ਇੱਕ ਦਿਨ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ, ਜੋ ਉਦਾਸੀਆਂ ਦੇ ਸ਼੍ਰੀ ਮਹੰਤ ਵੀ ਸਨ ਅਤੇ ਗੁਰੂ ਘਰ ਦੇ ਉਹ ਮਹਾਨ ਸਤਿਕਾਰਯੋਗ ਬਜ਼ੁਰਗ ਸਨ, ਇੱਕ ਵਾਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਗਏ, ਕਿਉਂਕਿ ਗੁਰੂ ਕੁਲ ਦੇ ਸਪੂਤ ਸਨ ਅਤੇ ਬਾਕੀ ਸੰਪਰਦਾਵਾਂ ਦੇ ਉਹ ਮਹਾਨ ਪੂਰਵਜ ਸਨ। ਇਸ ਲਈ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਜਦੋਂ ਦਰਸ਼ਨ ਕਰਨ ਵਾਸਤੇ ਗਏ ਅਤੇ ਸਤਿਗੁਰੂ ਦਾ ਲੰਬਾ ਦਾੜਾ ਵੇਖ ਕੇ ਬਾਬਾ ਸ਼੍ਰੀ ਚੰਦ ਜੀ ਨੇ ਵੀ ਉਹਨਾਂ ਦੀ ਪਰਖ ਲਈ ਇੱਕ ਬਚਨ ਕੀਤਾ। ਬਚਨ ਭਾਵੇਂ ਬੜਾ ਰੁੱਖਾ ਸੀ, ਕਹਿਣ ਲੱਗੇ, ਤੁਸੀਂ ਏਡਾ ਵੱਡਾ ਦਾੜਾ ਕਿਉਂ ਵਧਾਇਆ? ਇਹ ਗੱਲ ਜੇ ਆਮ ਆਪਾਂ ਕਿਸੇ ਗੁਰਸਿੱਖ ਨੂੰ ਕਹਿ ਦੇਈਏ ਨਾ, ਉਹਨੂੰ ਵੀ ਇਹ ਗੱਲ ਬੜੀ ਦੁਖਦਾਈ ਅਤੇ ਕੌੜੀ ਜਾਪਦੀ ਹੈ। ਹੁਣ ਬਾਬਾ ਸ਼੍ਰੀ ਚੰਦ ਜੀ ਨੇ ਇਹ ਉਹਨਾਂ ਦੀ ਅੰਦਰਲੀ ਨਿਰਹੰਕਾਰਤਾ ਨੂੰ ਟੁੰਬਣ ਦੇ ਲਈ ਬਚਨ ਕੀਤਾ। ਸਤਿਗੁਰੂ ਨੂੰ ਕਹਿਣ ਲੱਗੇ, ਤੁਸੀਂ ਏਡਾ ਵੱਡਾ ਦਾੜਾ ਕਿਉਂ ਵਧਾਇਆ ਹੈ? ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਲੰਬੇ ਦਾੜੇ ਨੂੰ ਬਾਬਾ ਜੀ ਸ਼੍ਰੀ ਚੰਦ ਜੀ ਦੇ ਚਰਨਾਂ ਵੱਲ ਨੂੰ ਵਧਾ ਕੇ ਚਰਨ ਝਾੜਨ ਲੱਗ ਪਏ। ਕਹਿਣ ਲੱਗੇ, ਤੁਹਾਡੇ ਵਰਗੇ ਮਹਾਂਪੁਰਖਾਂ ਦੇ ਚਰਨ ਝਾੜਨ ਵਾਸਤੇ ਏਡਾ ਵੱਡਾ ਇਹ ਦਾੜਾ ਅਸਾਂ ਵਧਾਇਆ ਹੈ। ਅਤੇ ਗੱਲ ਦੇਖ ਲਓ, ਜੇ ਹੁਣ ਕੋਈ ਆਮ ਸਾਧਾਰਨ ਆਦਮੀ ਹੁੰਦਾ ਅਤੇ ਉਹਨੇ ਹੰਕਾਰ ਦੇ ਵਿੱਚ ਉਸ ਵੇਲੇ ਕੁਛ ਬੋਲ ਕਬੋਲ ਕਰਨਾ ਸੀ, ਪਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨਿਮਰਤਾ ਦੇ ਪੁੰਜ ਅਤੇ ਉਹਨਾਂ ਨੇ ਉਸ ਵੇਲੇ ਬਾਬਾ ਸ਼੍ਰੀ ਚੰਦ ਜੀ ਦੇ ਦਾੜੇ ਨਾਲ ਚਰਨ ਝਾੜ ਕੇ ਇਹ ਬਚਨ ਕੀਤਾ, ਮਹਾਰਾਜ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਇਹ ਚਰਨ ਝਾੜਨ ਵਾਸਤੇ ਹੀ ਇਹ ਦਾੜਾ ਇੰਨਾ ਅਕਾਲ ਪੁਰਖ ਨੇ ਵਧਾਇਆ ਹੈ। ਅਤੇ ਇਹ ਗੱਲ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਬੜੇ ਪ੍ਰਭਾਵਿਤ ਹੋਏ, ਕਹਿਣ ਲੱਗੇ, ਇਹਨਾਂ ਗੁਣਾਂ ਕਰਕੇ ਹੀ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਬਣੇ ਹੋ। ਇਹ ਗੁਣ ਜੇ ਸਾਡੇ ਵਿੱਚ ਵੀ ਆ ਜਾਂਦਾ, ਸ਼ਾਇਦ ਅਸੀਂ ਵੀ ਇਸ ਪਦਵੀ ਦੇ ਅਧਿਕਾਰੀ ਬਣ ਜਾਂਦੇ, ਪਰ ਸਾਡੇ ਵਿੱਚ ਗੁਣ ਨਹੀਂ ਸੀ। ਇਹ ਗੱਲ ਸਪਸ਼ਟ ਹੋ ਗਈ। ਸੱਤੇ ਬਲਵੰਡੇ ਨੇ ਵੀ ਲਿਖਿਆ ਹੈ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਐ, ਦਿਲ ਖੋਟੈ ਆਕੀ ਫਿਰਨ ਬਨ ਪਾਰ ਉਚਾਇਨ ਛੱਟੀਐ। ਗੁਰੂ ਦੇ ਸਪੁੱਤਰਾਂ ਵਿੱਚ ਉਹ ਨਿਮਰਤਾ ਨਹੀਂ ਸੀ, ਨਿਰਹੰਕਾਰਤਾ ਨਹੀਂ ਸੀ। ਸੇਵਕਾਂ ਦੇ ਅੰਦਰ ਇਹ ਨਿਰਹੰਕਾਰ ਅਵਸਥਾ ਆਈ ਅਤੇ ਉਹਨਾਂ ਨੂੰ ਗੁਰਤਾ ਗੱਦੀ ਵੀ ਮਿਲੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਇਹ ਜਿਹੜੀ ਨਿਰਹੰਕਾਰ ਅਵਸਥਾ ਦੀ ਦਾਤ ਹੈ, ਨਿਮਰਤਾ ਦੀ ਦਾਤ ਹੈ, ਇਹ ਸਾਨੂੰ ਆਪਣੇ ਸਤਿਗੁਰੂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਦਾਨ ਵਜੋਂ ਦਿੱਤੀ ਹੈ।
ਜਬ ਕਿਸ ਕੋ ਇਹੋ ਜਾਨਸ ਮੰਦਾ,
ਰਹਾਓ ਵਿਸਰਾਮ ਦੇ ਕੇ ਸਤਿਗੁਰੂ ਹੁਣ ਇਸ ਮਨੁੱਖ ਨੂੰ ਸਮਝਾਉਂਦੇ ਨੇ ਵੀ ਜਦੋਂ ਇਹ ਜੀਵ ਕਿਸੇ ਦੂਸਰੇ ਨੂੰ ਮਾੜਾ ਜਾਣਦਾ ਹੈ, ਕਿਸੇ ਨੂੰ ਬੁਰਾ ਸਮਝਦਾ ਹੈ,
ਤਬ ਸਗਲੇ ਇਸ ਮੇਲਾ ਹੈ ਫੰਦਾ,
ਤੇ ਫਿਰ ਜਿਨ੍ਹਾਂ ਨੂੰ ਇਹ ਮਾੜਾ ਸਮਝਦਾ ਹੈ ਨਾ, ਤੇ ਫਿਰ ਉਹ ਸਾਰੇ ਇਕੱਠੇ ਹੋ ਜਾਂਦੇ ਨੇ, ਤੇ ਤਬ ਸਗਲੇ ਇਸ ਮੇਲਾ ਹੈ ਫੰਦਾ, ਤੇ ਸਾਰੇ ਇਕੱਠੇ ਹੋ ਕੇ ਫਿਰ ਇਸ ਜੀਵ ਨੂੰ ਉਹ ਇਹਦੇ ਗਲ ਵਿੱਚ ਫਾਹਾ ਪਾਉਣ ਦੇ ਲਈ ਸੋਚਦੇ ਨੇ। ਜਦੋਂ ਆਦਮੀ ਕਿਸੇ ਨੂੰ ਮਾੜਾ ਸਮਝਦਾ ਨਾ, ਤੇ ਉਹ ਜਿਹੜੇ ਦੂਸਰੇ ਵਿਰੋਧੀ ਹੁੰਦੇ ਨੇ ਉਹ ਇਕੱਠੇ ਹੋ ਕੇ ਤੇ ਫਿਰ ਉਹਦੇ ਗਲ ਦੇ ਵਿੱਚ ਫਾਹਾ ਪਾਉਣ ਦੇ ਲਈ ਸੋਚਣ ਲੱਗ ਜਾਂਦੇ ਹਨ।
ਮੇਰ ਤੇਰ ਜਬ ਇਨਹੈ ਚੁਕਾਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਇਸ ਜੀਵ ਨੇ ਆਪਣੀ ਝੂਠੀ ਮੇਰ ਤੇਰ ਚੁਕਾ ਦਿੱਤੀ, ਭਾਵ ਝੂਠੀ ਮੇਰ ਤੇਰ ਛੱਡ ਦਿੱਤੀ,
ਤਾਤੇ ਇਸ ਸੰਗ ਨਹੀਂ ਬਹਿਰਾਈ,
ਤੇ ਫਿਰ ਇਸ ਜੀਵ ਦੇ ਨਾਲ ਕੋਈ ਕਿਸੇ ਦੀ ਦੁਸ਼ਮਣੀ ਨਹੀਂ ਰਹਿ ਜਾਂਦੀ। ਦੁਸ਼ਮਣੀ ਓਨਾ ਚਿਰ ਹੀ ਹੈ ਵੀ ਜਿੰਨਾ ਚਿਰ ਸਾਡੇ ਮਨ ਦੇ ਵਿੱਚ ਹੰਕਾਰ ਹੁੰਦਾ, ਮੇਰ ਤੇਰ ਹੁੰਦੀ ਹੈ, ਅਸੀਂ ਕਿਸੇ ਨੂੰ ਆਪਣਾ ਦੁਸ਼ਮਣ ਕਿਸੇ ਨੂੰ ਮਿੱਤਰ ਸਮਝਦੇ ਹਾਂ, ਓਨਾ ਚਿਰ ਤੱਕ ਇਹ ਵੈਰ ਭਾਵ ਦੁਨੀਆ ਕਰਦੀ ਹੈ। ਇਸੇ ਲਈ ਸਿਆਣੇ ਮਹਾਂਪੁਰਖਾਂ ਨੇ ਇੱਕ ਬੜੀ ਸੁੰਦਰ ਉਦਾਹਰਣ ਦਿੱਤੀ ਹੈ। ਉਹ ਕਹਿੰਦੇ ਨੇ ਵੀ ਦੁਨੀਆ 'ਤੇ ਇੱਕ ਸ਼ੀਸ਼ਾ ਹੈ, ਸ਼ੀਸ਼ੇ ਦਾ ਸੁਭਾਅ ਹੈ ਤੁਸੀਂ ਸ਼ੀਸ਼ੇ ਵਿੱਚ ਜਿਹੋ ਜਿਹਾ ਮੂੰਹ ਬਣਾ ਕੇ ਵੇਖੋਗੇ ਤਾਂ ਉਹੋ ਜਿਹਾ ਹੀ ਤੁਹਾਨੂੰ ਦਿਖਾਈ ਦੇਵੇਗਾ। ਜੇ ਤੁਸੀਂ ਮੂੰਹ ਨੂੰ ਕਾਲਸ ਲਾ ਕੇ ਦੇਖੋਗੇ, ਮੂੰਹ ਕਾਲਾ ਦਿਖਾਈ ਦੇਵੇਗਾ। ਜੇ ਤੁਸੀਂ ਮੂੰਹ ਧੋ ਕੇ ਸਾਫ਼ ਸੁਥਰਾ ਕਰਕੇ ਵੇਖੋਗੇ, ਮੂੰਹ ਸਾਫ਼ ਦਿਖਾਈ ਦੇਵੇਗਾ। ਜਦੋਂ ਤੁਸੀਂ ਸ਼ੁੱਧ ਭਾਵਨਾ ਨਾਲ, ਪਿਆਰ ਭਾਵਨਾ ਦੇ ਨਾਲ ਕਿਸੇ ਵੱਲ ਦੇਖੋਗੇ ਤਾਂ ਉਹ ਵੀ ਅੱਗੋਂ ਪਿਆਰ ਕਰੇਗਾ, ਤੁਹਾਡੇ ਵੱਲ ਪਿਆਰ ਦੀ ਦ੍ਰਿਸ਼ਟੀ ਨਾਲ ਤੱਕੇਗਾ। ਜੇ ਅਸੀਂ ਵੈਰ ਭਾਵਨਾ ਨਾਲ ਮਨ ਦੇ ਵਿੱਚ ਖੋਟ ਅਤੇ ਪਾਪ ਰੱਖ ਕੇ ਕਿਸੇ ਵੱਲ ਦੇਖਦੇ ਹਾਂ ਤਾਂ ਫਿਰ ਅੱਗੋਂ ਵੀ ਉਸੇ ਦ੍ਰਿਸ਼ਟੀ ਨਾਲ ਅਗਲਾ ਵੇਖਦਾ, ਕਿਉਂਕਿ ਇਹ ਵੀ ਇੱਕ ਨਿਯਮ ਹੈ ਨਾ, ਜਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਜਿਹੋ ਜਿਹੀ ਮਨੁੱਖ ਦੀ ਦ੍ਰਿਸ਼ਟੀ ਹੁੰਦੀ ਹੈ ਉਹੋ ਜਿਹੀ ਸ੍ਰਿਸ਼ਟੀ ਪ੍ਰਤੀਤ ਹੁੰਦੀ ਹੈ। ਅਸੀਂ ਜਿਹੋ ਜਿਹੀ ਨਿਗਾਹ ਨਾਲ ਕਿਸੇ ਦੂਸਰੇ ਨੂੰ ਵੇਖਦੇ ਹਾਂ ਤਾਂ ਉਹੋ ਜਿਹੀ ਨਿਗਾਹ ਦਾ ਜਵਾਬ ਸਾਨੂੰ ਦੂਸਰੇ ਵੱਲੋਂ ਮਿਲ ਜਾਂਦਾ। ਜੇ ਅਸੀਂ ਕਿਸੇ ਵੱਲ ਕੈਰੀ ਅੱਖ ਨਾਲ ਵੇਖਦੇ ਹਾਂ ਤਾਂ ਦੂਸਰਾ ਵੀ ਗੁੱਸੇ ਨਾਲ ਝਾਕਣ ਲੱਗ ਜਾਂਦਾ। ਜੇ ਅਸੀਂ ਕਿਸੇ ਵੱਲ ਉਂਗਲ ਖੜੀ ਕਰਦੇ ਹਾਂ ਤਾਂ ਦੂਸਰਾ ਵੀ ਫਿਰ ਬਾਂਹ ਖੜੀ ਕਰਕੇ ਸਾਨੂੰ ਦਿਖਾਉਂਦਾ। ਇਹ ਐਸਾ ਹੀ ਸੰਸਾਰ ਦਾ ਸਿਲਸਿਲਾ ਚੱਲਿਆ ਆ ਰਿਹਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜਦੋਂ ਇਹ ਮਨੁੱਖ ਮੇਰ ਤੇਰ ਆਪਣੀ ਛੱਡ ਦਿੰਦਾ ਹੈ, ਫਿਰ ਇਹਦੇ ਨਾਲ ਕਿਸੇ ਦੀ ਦੁਸ਼ਮਣੀ ਨਹੀਂ ਰਹਿੰਦੀ ਅਤੇ ਸਾਰੇ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਨੇ ਅਤੇ ਸਾਰੇ ਸਤਿਕਾਰ ਕਰਦੇ ਹਨ।
ਜਬ ਇਹਨਾਂ ਆਪਣੀ ਆਪਣੀ ਧਾਰੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਇਸ ਜੀਵ ਨੇ ਆਪਣੀ ਆਪਣੀ ਧਾਰੀ ਦਾ ਅਰਥ ਹੈ ਆਪਣੀ ਆਪਣਤ ਧਾਰਨ ਕੀਤੀ ਹੋਈ ਹੈ, ਭਾਵ ਜਿੰਨਾ ਚਿਰ ਇਹ ਮਨੁੱਖ ਖੁਦੀ ਦਾ ਸ਼ਿਕਾਰ ਹੈ, ਹਉਮੈ ਦਾ ਸ਼ਿਕਾਰ ਹੈ, ਜਿੰਨਾ ਚਿਰ ਮਨੁੱਖ ਦੇ ਮਨ ਦੇ ਵਿੱਚ ਕੋਈ ਆਪਣਤ ਬਣੀ ਹੋਈ ਹੈ,
ਤਬ ਇਸ ਕੋ ਹੈ ਮੁਸ਼ਕਲ ਭਾਰੀ,
ਉਹਨਾਂ ਚਿਰ ਤੱਕ ਇਸ ਨੂੰ ਬੜੀ ਭਾਰੀ ਮੁਸ਼ਕਲ ਪੇਸ਼ ਆਉਂਦੀ ਹੈ। ਜਦੋਂ ਆਦਮੀ ਆਪਣੇ ਹੰਕਾਰ ਨੂੰ ਬਚਾਉਂਦਾ ਹੈ ਅਤੇ ਆਪਣੀ ਹਉਮੈ ਦੇ ਵਿੱਚ ਵਿਚਰਦਾ ਹੈ ਅਤੇ ਉਸ ਵੇਲੇ ਦੂਸਰੇ ਵੀ ਲੋਕ ਇਸ ਨੂੰ ਘੇਰਨ ਦੇ, ਉਸਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਸੋਚਦੇ ਰਹਿੰਦੇ ਨੇ, ਇਸੇ ਲਈ ਉਹਨਾਂ ਚਿਰ ਤੱਕ ਬੜੀ ਭਾਰੀ ਮੁਸ਼ਕਲ ਪੇਸ਼ ਆਉਂਦੀ ਹੈ।
ਜਬ ਇਨ ਕਰਨਾ ਹਾਰ ਪਛਾਤਾ,
ਲਓ ਜਦੋਂ ਇਹ ਮਨੁੱਖ ਆਪਣਾ ਹੰਕਾਰ ਅਤੇ ਹਉਮੈ ਨੂੰ ਛੱਡ ਕੇ ਅਤੇ ਉਸ ਕਰਨ ਹਾਰ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣ ਲੈਂਦਾ ਹੈ, ਭਾਵ ਵਾਹਿਗੁਰੂ ਪਰਮੇਸ਼ਰ 'ਤੇ ਭਰੋਸਾ ਕਰ ਲੈਂਦਾ ਹੈ, ਤਰ ਜੀਰੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਜਦੋਂ ਇਹ ਮਨੁੱਖ ਉਸ ਕਰਨਹਾਰ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲੈਂਦਾ ਹੈ,
ਤਬ ਇਸ ਨੂੰ ਨਾਹੀਂ ਕਿਛ ਤਾਤਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਫਿਰ ਇਸ ਜੀਵ ਨੂੰ ਕਦੇ ਕੋਈ ਤਾਤਾ ਦਾ ਅਰਥ ਹੈ ਤੱਤਾ ਝੋਲਾ ਨਹੀਂ ਲੱਗਦਾ, ਭਾਵ ਉਹਨੂੰ ਫਿਰ ਤੱਤਾ ਅੱਗ ਦਾ ਸੇਕ ਨਹੀਂ ਲੱਗਦਾ, ਭਾਵ ਉਸਦੇ ਨੇੜੇ ਦੁੱਖ ਨਹੀਂ ਆਉਂਦਾ।
ਜਬ ਇਨ ਆਪਣੋ ਵਾਧਿਉ ਮੋਹਾ,
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਮਨੁੱਖ ਵੀ ਆਪਣਾ ਪਰਿਵਾਰ ਦੇ ਨਾਲ ਅਥਵਾ ਮਾਇਆ ਦੇ ਨਾਲ ਜਾਂ ਕਿਸੇ ਹੋਰ ਚੀਜ਼ ਦੇ ਨਾਲ ਮੋਹ ਬੰਨ ਲੈਂਦਾ ਹੈ,
ਆਵੇ ਜਾਏ ਸਦਾ ਜਮ ਜੋਹਾ,
ਤੇ ਫਿਰ ਇਹ ਮਨੁੱਖ ਭਾਈ ਹਮੇਸ਼ਾ ਲਈ ਆਉਂਦਾ ਜਾਂਦਾ ਰਹਿੰਦਾ ਹੈ ਅਤੇ ਹਮੇਸ਼ਾ ਲਈ ਜਮ ਨੇ ਇਸ ਨੂੰ ਤਾੜਿਆ ਹੈ, ਜਮ ਵੀ ਇਸ ਨੂੰ ਹਰ ਵਾਰੀ ਤਾੜਦਾ ਹੈ, ਕੈਰੀ ਅੱਖ ਨਾਲ ਵੇਖਦਾ ਹੈ, ਕਿਉਂਕਿ ਅਸਲੀ ਸੰਸਾਰ ਦੇ ਵਿੱਚ ਆਉਣ ਜਾਣ ਦਾ ਕਾਰਨ ਮੋਹ ਹੀ ਹੈ। ਜਿਸ ਪਾਸੇ ਮਨੁੱਖ ਦਾ ਮੋਹ ਹੋ ਜਾਂਦਾ ਹੈ ਉਸੇ ਪਾਸੇ ਫਿਰ ਰੂਹ ਜਾਂਦੀ ਹੈ। ਇਸੇ ਲਈ ਇੱਕ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤੁਰੇ ਜਾ ਰਹੇ ਸਨ। ਇੱਕ ਬਜ਼ੁਰਗ ਆਦਮੀ ਆਪਣੇ ਘਰ ਦੇ ਮੂਹਰੇ ਦਰਵਾਜ਼ੇ ਦੇ ਮੰਜੀ ਡਾਹ ਕੇ ਬੈਠਾ ਸੀ। ਕੋਈ 70-75 ਸਾਲ ਦੀ ਉਮਰ ਹੋਵੇਗੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਉਸ ਬਜ਼ੁਰਗ 'ਤੇ ਦ੍ਰਿਸ਼ਟੀ ਪਈ। ਕਹਿਣ ਲੱਗੇ, ਬਜ਼ੁਰਗਾ, ਹੁਣ ਤਾਂ ਤੂੰ ਸਾਰੀ ਕਬੀਲਦਾਰੀ ਨਜੱਠਲੀ ਹੋਣੀ ਹੈ। ਕਹਿੰਦਾ, ਮਹਾਰਾਜ, ਹਾਂ, ਹੁਣ ਤਾਂ ਮੈਂ ਪੋਤਰਿਆਂ ਦੋਹਤਰਿਆਂ ਵਾਲਾ ਹੋ ਗਿਆ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਹੁਣ ਫਿਰ ਤੇਰੀ ਮੁਕਤੀ ਕਰ ਦੇਈਏ। ਕਹਿਣ ਲੱਗਾ, ਮੁਕਤੀ ਤੁਸੀਂ ਕਿਵੇਂ ਕਰੋਗੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਤੂੰ ਮੋਹ ਛੱਡ, ਆਸ ਅੱਡੇ ਨਾਲ, ਇਹ ਸਾਡੀ ਜ਼ਿੰਮੇਦਾਰੀ, ਅਸੀਂ ਤੇਰੀ ਮੁਕਤੀ ਕਰਾਂਗੇ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿਤ ਆ ਰਹੇ। ਜਦੋਂ ਬਜ਼ੁਰਗ ਨੇ ਗੱਲ ਸੁਣੀ, ਘਰ ਦਾ ਮੋਹ ਬੜਾ ਵੱਡਾ ਸੀ, ਕਹਿਣ ਲੱਗਾ, ਮਹਾਰਾਜ, ਮੈਨੂੰ ਮੁਕਤੀ ਦੀ ਲੋੜ ਨਹੀਂ, ਕਿਉਂਕਿ ਘਰ ਦੀ ਜ਼ਿੰਮੇਦਾਰੀ ਸਾਰੀ ਮੇਰੇ 'ਤੇ ਹੀ ਹੈ। ਇਸ ਘਰ ਦੇ ਵਿੱਚ ਵੱਡਾ ਮੈਂਬਰ ਮੈਂ ਹੀ ਹਾਂ। ਮੇਰੇ ਮੁੰਡੇ ਬੜੇ ਲਾਪਰਵਾਹ ਨੇ, ਉਹ ਤਾਂ ਸੁੱਤੇ ਪਏ ਨਹੀਂ ਉੱਠਦੇ। ਜੇ ਮੈਨੂੰ ਤੁਸੀਂ ਲੈ ਗਏ ਜਾਂ ਮੈਂ ਤੁਹਾਡੇ ਨਾਲ ਚਲਿਆ ਗਿਆ, ਮੁੰਡਿਆਂ ਨੇ ਤਾਂ ਕੰਮ ਹੀ ਨਹੀਂ ਕਰਨਾ, ਮੇਰਾ ਤਾਂ ਘਰ ਵਸਾਇਆ ਉੱਜੜ ਜਾਵੇਗਾ। ਸਤਿਗੁਰੂ ਕਹਿਣ ਲੱਗੇ, ਬਜ਼ੁਰਗਾ, ਹੁਣ ਤੇਰੇ ਬੱਚੇ ਵੱਡੇ ਜਵਾਨ ਹੋ ਗਏ ਨੇ, ਉਹਨਾਂ ਨੇ ਆਪੇ ਕਾਰੋਬਾਰ ਦੀ ਜ਼ਿੰਮੇਦਾਰੀ ਸੰਭਾਲ ਲੈਣੀ ਹੈ। ਤੂੰ ਇਸ ਗੱਲ ਦਾ ਫਿਕਰ ਕਿਉਂ ਕਰਦੇ? ਤੂੰ ਰੱਬ 'ਤੇ ਭਰੋਸਾ ਰੱਖ, ਘਰ ਦਾ ਮੋਹ ਛੱਡ। ਪਰ ਇਹ ਨਾ ਮੰਨਿਆ, ਸਤਿਗੁਰੂ ਚਲੇ ਗਏ। ਕਹਿਣ ਲੱਗੇ, ਬਜ਼ੁਰਗਾ, ਚੱਲ ਹੁਣ ਤੇਰੀ ਮਰਜ਼ੀ ਹੈ, ਅਸੀਂ ਤਾਂ ਹੁਣੇ ਤੇਰੀ ਮੁਕਤੀ ਕਰਨੀ ਚਾਹੁੰਦੇ ਸਾਂ, ਪਰ ਤੂੰ ਨਹੀਂ ਲੈਣਾ ਚਾਹੁੰਦਾ, ਹੁਣ ਤੇਰੀ ਖੁਸ਼ੀ, ਪਰ ਜਦੋਂ ਤਿਆਰ ਹੋਵੇਗਾ ਉਦੋਂ ਹੀ ਸਹੀ। ਬਸ ਇੱਕ ਵਾਰੀ ਇਹ ਬਸ ਭੁੱਲ ਹੋਈ, ਉਸ ਤੋਂ ਬਾਅਦ ਥੋੜ੍ਹੇ ਦਿਨਾਂ ਮਗਰੋਂ ਬਜ਼ੁਰਗ ਚੜ੍ਹਾਈ ਕਰ ਗਿਆ। ਪਹਿਲਾਂ ਉਸਨੂੰ ਬਲ ਦੀ ਜੂਨ ਮਿਲੀ, ਫਿਰ ਕੁੱਤੇ ਦੀ ਜੂਨ ਮਿਲੀ, ਫਿਰ ਸੱਪ ਦੀ ਜੂਨ ਮਿਲੀ, ਸਾਖੀ ਲੰਬੀ ਹੈ। ਫਿਰ ਉਹ ਗੰਦਗੀ ਦਾ ਕਿਰਮ ਬਣਿਆ। ਜਦੋਂ ਗੰਦਗੀ ਦਾ ਕਿਰਮ ਬਣਿਆ, ਫਿਰ ਲੱਗਿਆ ਹਾਲ ਦੁਹਾਈਆਂ ਪਾਉਣ, ਹੇ ਵਾਹਿਗੁਰੂ, ਹੇ ਸਤਿਗੁਰੂ, ਮੈਨੂੰ ਬਚਾ। ਤਾਂ ਉਸ ਵੇਲੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਾ ਕੇ ਬੌੜੇ, ਭਾਈ ਮਰਦਾਨੇ ਨੂੰ ਕਹਿਣ ਲੱਗੇ, ਭਾਈ ਮਰਦਾਨਿਆਂ, ਉਹ ਸਾਹਮਣੇ ਗੰਦੇ ਪਾਣੀ ਵਿੱਚ ਕਿਰਮ ਹੈ, ਕੀੜਾ ਨੂੰ ਬਾਹਰ ਕੱਢ। ਕਹਿੰਦਾ, ਮਹਾਰਾਜ, ਕਿਉਂ ਗੰਦੇ ਥਾਂ ਮੇਰਾ ਹੱਥ ਪਵਾਉਂਦੇ ਹੋ? ਸਤਿਗੁਰੂ ਕਹਿੰਦੇ, ਭਾਈ, ਨਹੀਂ, ਕਿਸੇ ਪਾਪੀ ਸਰਾਫੀ ਰੂਹ ਦਾ ਉਧਾਰ ਜ਼ਰੂਰ ਕਰਨਾ ਹੈ। ਭਾਈ ਬਾਲੇ ਨੇ ਉਸ ਕੀੜੇ ਨੂੰ ਬਾਹਰ ਕੱਢਿਆ ਅਤੇ ਉਸਨੂੰ ਸਵੱਛ ਜਲ ਦੇ ਨਾਲ ਇਸ਼ਨਾਨ ਕਰਵਾਇਆ, ਉਹਨੇ ਥੋੜ੍ਹੀ ਜਿਹੀ ਸੁੱਧ ਬੁੱਧ ਆਈ। ਤਾਂ ਸਤਿਗੁਰੂ ਕਹਿਣ ਲੱਗੇ, ਹੁਣ ਦੱਸ, ਤੇਰੀ ਕਲਿਆਣ ਕਰੀਏ ਕਿ ਨਾ ਕਰੀਏ? ਕਹਿੰਦਾ, ਮਹਾਰਾਜ, ਹੁਣ ਤਾਂ ਬੜਾ ਹੀ ਔਖਾ ਹਾਂ, ਮੋਹ ਦੇ ਵਸ਼ ਮੈਂ ਬਲਦ ਬਣਿਆ, ਕੁੱਤਾ ਬਣਿਆ, ਸੱਪ ਬਣਿਆ, ਅਤੇ ਪਰ ਮਹਾਰਾਜ, ਹੁਣ ਕਿਰਪਾ ਕਰੋ, ਹੁਣ ਕਿ ਗੰਦਗੀ ਦਾ ਕੀੜਾ ਬਣਨਾ ਪੈ ਰਿਹਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਉਹਦੀ ਮੁਕਤੀ ਕੀਤੀ ਸੀ। ਇਸੇ ਲਈ ਹਜ਼ੂਰ ਇੱਥੇ ਸਾਨੂੰ ਸਿੱਖਿਆ ਦਿੰਦੇ ਹਨ, ਜਾਵਨ ਆਪਣੋ ਵਾਧਿਓ ਮੋਹਾ। ਜਦੋਂ ਇਸ ਜੀਵ ਨੇ ਆਪਣਾ ਪਰਿਵਾਰ ਨਾਲ, ਘਰ ਦੇ ਨਾਲ ਮੋਹ ਬੰਨ ਲਿਆ, ਆਵੇ ਜਾਏ ਸਦਾ ਜਮ ਜੋਹਾ, ਇਹ ਹਮੇਸ਼ਾ ਲਈ ਆਉਂਦਾ ਜਾਂਦਾ ਰਹਿੰਦਾ ਜੂਨਾਂ ਦੇ ਵਿੱਚ, ਤੇ ਹਮੇਸ਼ਾ ਲਈ ਜਮਾਂ ਨੇ ਇਸ ਨੂੰ ਤਾੜਿਆ ਹੈ।
ਜਬ ਇਸ ਤੇ ਸਭ ਬਿਨ ਸੇ ਭਰਮਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ, ਜਦੋਂ ਇਸ ਜੀਵ ਦੇ ਮਨ ਦੇ ਵਿੱਚੋਂ ਸਭ ਤਰ੍ਹਾਂ ਦੇ ਭਰਮ ਭੁਲੇਖੇ ਦੂਰ ਹੋ ਗਏ,
ਭੇਦ ਨਾਹੀਂ ਹੈ ਪਾਰ ਬ੍ਰਹਮਾ,
ਤੇ ਫਿਰ ਉਸ ਅਕਾਲ ਪੁਰਖ ਦੇ ਵਿੱਚ ਤੇ ਇਸ ਜੀਵ ਦੇ ਵਿੱਚ ਕੋਈ ਭੇਦ ਫਰਕ ਰਹਿੰਦਾ ਹੀ ਨਹੀਂ। ਫਰਕ ਉਨਾ ਚਿਰ ਗਿਆ ਜਿੰਨਾ ਚਿਰ ਤੱਕ ਸਾਡੇ ਅੰਦਰ ਭਰਮ ਭੁਲੇਖੇ ਨੇ, ਤੇ ਜਦੋਂ ਭਰਮ ਦੂਰ ਹੋ ਜਾਂਦੇ ਨੇ, ਫਿਰ ਸਤਿਗੁਰੂ ਦੇ ਬਚਨ ਹੈ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਜਿਵੇਂ ਪਾਣੀ ਦੀ ਲਹਿਰ ਪਾਣੀ ਦਾ ਰੂਪ ਹੁੰਦੀ ਹੈ, ਜਿਵੇਂ ਕੋਈ ਨਦੀ ਸਾਗਰ ਵਿੱਚ ਰਲ ਜਾਵੇ ਸਾਗਰ ਦਾ ਰੂਪ ਹੋ ਜਾਂਦੀ ਹੈ, ਇਸੇ ਤਰ੍ਹਾਂ ਜਦੋਂ ਇਹ ਭਰਮ ਭੁਲੇਖੇ ਦੂਰ ਹੋ ਜਾਂਦੇ ਨੇ, ਤੇ ਫਿਰ ਵਾਹਿਗੁਰੂ ਤੇ ਜੀਵ ਦੇ ਵਿੱਚ ਕੋਈ ਫਰਕ ਹੀ ਨਹੀਂ ਰਹਿੰਦਾ।
ਜਬ ਇਨ ਕਿਛ ਕਰ ਮਾਨੇ ਭੇਦਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ, ਜਦੋਂ ਤੱਕ ਇਸ ਜੀਵ ਨੇ ਵੀ ਕੁਛ ਜਿਹੜੇ ਭੇਦ ਭਾਵ ਮੰਨੇ ਹੋਏ ਨੇ, ਭਾਵ ਕਿਸੇ ਨੂੰ ਮਿੱਤਰ, ਕਿਸੇ ਨੂੰ ਦੁਸ਼ਮਣ, ਕਿਸੇ ਨੂੰ ਰਿਸ਼ਤੇਦਾਰ, ਕਿਸੇ ਨੂੰ ਕੁਝ ਹੋਰ ਸਮਝਦਾ ਹੈ,
ਤਬ ਤੇ ਦੁੱਖ ਡੰਡ ਅਰ ਖੇਦਾ,
ਬਈ ਉਹਨਾਂ ਚਿਰ ਤੱਕ ਇਸ ਨੂੰ ਜਨਮ ਮਰਨ ਦਾ ਦੁੱਖ ਵੀ ਸਹਾਰਨਾ ਪੈਂਦਾ ਹੈ, ਤੇ ਜਮਾਂ ਦਾ ਡੰਡ ਵੀ ਸਹਾਰਨਾ ਪੈਂਦਾ ਹੈ, ਤੇ ਨਰਕਾਂ ਦਾ ਦੁੱਖ ਵੀ ਇਸ ਨੂੰ ਦੇਖਣਾ ਪੈਂਦਾ। ਜਿੰਨਾ ਚਿਰ ਇਹ ਮਨੁੱਖ ਆਪਣੇ ਆਪ ਨੂੰ ਪਰਮੇਸ਼ਰ ਨਾਲੋਂ ਵੱਖਰਾ ਸਮਝਦਾ ਹੈ, ਤੇ ਸੰਸਾਰ ਦੇ ਵਿੱਚ ਵੀ ਆਪਣੇ ਤੇ ਪਰਾਏ ਦੇ ਭੇਦ ਸਮਝਣ ਲੱਗ ਜਾਂਦਾ ਹੈ ਅਤੇ ਫਿਰ ਉਹਨਾਂ ਚਿਰ ਤੱਕ ਇਹਦਾ ਦੁੱਖ ਅਤੇ ਜਮਾਂ ਦਾ ਡੰਡ ਅਤੇ ਨਰਕਾਂ ਦਾ ਖੇਦ ਨਹੀਂ ਮਿਟ ਸਕਦਾ।
ਜਬ ਇਹਨਾਂ ਏਕੋ ਏਕੀ ਬੂਝਿਆ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਇਸ ਜੀਵ ਨੇ ਇੱਕੋ ਇੱਕ ਉਸ ਪਰਮਾਤਮਾ ਨੂੰ ਸਮਝ ਲਿਆ ਵੀ ਸਾਰਿਆਂ ਦਾ ਮਾਲਕ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੈ,
ਤਬ ਤੇ ਇਸ ਨੂੰ ਸਭ ਕੁਛ ਸੂਝਿਆ।
ਲਓ ਉਸ ਵੇਲੇ ਤੋਂ ਇਸ ਜੀਵ ਨੂੰ ਸਾਰਾ ਗੁੱਝਾ ਭੇਤ ਵੀ ਇਸ ਨੂੰ ਸਮਝ ਵਿੱਚ ਆ ਗਿਆ ਬਈ ਚਾਹੇ ਕੋਈ ਵੀ ਇਨਸਾਨ ਹੈ ਅਤੇ ਚਾਹੇ ਕੋਈ ਵੀ ਜੀਵ ਹੈ, ਉਹਨਾਂ ਸਾਰਿਆਂ ਵਿੱਚ ਇੱਕੋ ਹੀ ਵਾਹਿਗੁਰੂ ਦੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਪਾਵੈ ਸੋ ਆਰਤੀ ਹੋਏ। ਜਿਹੜਾ ਗੁੱਝਾ ਭੇਦ ਹੈ ਨਾ ਵੀ ਸਭ ਦੇ ਅੰਦਰ ਵਾਹਿਗੁਰੂ ਦੀ ਜੋਤ ਬਿਰਾਜਮਾਨ ਹੈ ਅਤੇ ਜਦੋਂ ਇੱਕੋ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਸਮਝ ਲਿਆ ਅਤੇ ਫਿਰ ਇਹਨੂੰ ਉਸ ਗੁੱਝੇ ਭੇਦ ਦਾ ਵੀ ਪਤਾ ਚੱਲ ਗਿਆ।
ਜਬ ਇਹੋ ਧਾਵੈ ਮਾਇਆ ਅਰਥੀ,
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਇਹ ਮਨੁੱਖ ਮਾਇਆ ਦਾ ਅਰਥੀ ਦਾ ਅਰਥ ਹੈ ਗਰਜ਼ਮੰਦ ਹੋ ਕੇ ਮਾਇਆ ਦੇ ਪਿੱਛੇ ਦੌੜਦਾ ਹੈ,
ਨਹਿ ਤ੍ਰਿਪਤਾਵੈ ਨਹਿ ਤਿਸ ਲਾਥੀ,
ਨਾ ਤਾਂ ਕਦੇ ਇਸ ਮਨੁੱਖ ਨੂੰ ਰੱਜ ਹੀ ਆਉਂਦਾ ਹੈ ਮਾਇਆ ਦੇ ਪਿੱਛੇ ਲੱਗ ਕੇ। ਕੋਈ ਹੁਣ ਤੱਕ ਮਨੁੱਖ ਇਹ ਨਹੀਂ ਕਹਿ ਸਕਦਾ ਵੀ ਮਾਇਆ ਦੇ ਵਿੱਚ ਮੈਂ ਹੁਣ ਰੱਜ ਗਿਆ ਹਾਂ, ਮੈਨੂੰ ਹੋਰ ਮਾਇਆ ਦੀ ਲੋੜ ਨਹੀਂ ਹੈ। ਹਰ ਮਨੁੱਖ ਮਾਇਆ ਦੇ ਪਿੱਛੇ ਦੌੜਿਆ ਫਿਰਦਾ ਹੈ, ਸਹਿਸ ਕਟੇ ਲੱਖ ਕੋ ਉੱਠਦਾ ਵੈ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਅੱਗ ਨੂੰ ਈਂਧਨ ਦੇ ਨਾਲ ਕਦੇ ਵੀ ਰਜਾਇਆ ਨਹੀਂ ਜਾ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਜਦੋਂ ਇਹ ਜੀਵ ਮਾਇਆ ਦਾ ਗਰਜ਼ਬੰਦ ਹੋ ਕੇ ਮਾਇਆ ਪਿੱਛੇ ਦੌੜਦਾ ਹੈ, ਨਹਿ ਤ੍ਰਿਪਤਾਵੈ ਨਾ ਤੇ ਰੱਜਦਾ ਹੀ ਹੈ ਅਤੇ ਨਹਿ ਤਿਸ ਲਾਤੀ, ਨਾ ਹੀ ਇਹਦੀ ਜਿਹੜੀ ਪਿਆਸ ਬੁੱਝਦੀ ਹੈ ਵੀ ਚਲੋ ਮਾਇਆ ਦੀ ਪਿਆਸ ਹੀ ਬੁੱਝ ਜਾਵੇ, ਚਲੋ ਬਥੇਰੀ ਮਾਇਆ ਮੈਨੂੰ ਪਰਮੇਸ਼ੁਰ ਨੇ ਦੇ ਦਿੱਤੀ ਹੈ ਪਰ ਮਨ ਨਹੀਂ ਰੱਜਦਾ ਤੇ ਨਾ ਹੀ ਇਹਦੀ ਪਿਆਸ ਦੂਰ ਹੁੰਦੀ ਹੈ।
ਜਬ ਇਸ ਤੇ ਇਹੋ ਹੋਇਓ ਜੌਲਾ, ਪੀਸ਼ੈ ਲਾਗ ਚਲੀ ਉੱਠ ਕੌਲਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਇਹ ਜੀਵ ਇਸ ਮਾਇਆ ਤੋਂ ਜੌਲਾ ਦਾ ਅਰਥ ਹੁੰਦਾ ਵੀ ਜੁਦਾ ਹੋ ਗਿਆ, ਭਾਵ ਜਦੋਂ ਇਹ ਮਨੁੱਖ ਉਸ ਮਾਇਆ ਤੋਂ ਵੱਖਰਾ ਹੋ ਗਿਆ, ਭਾਵ ਇਸਨੇ ਮਾਇਆ ਵੱਲੋਂ ਆਪਣਾ ਮੂੰਹ ਮੋੜ ਲਿਆ ਤੇ ਫਿਰ ਕੀ ਹੋਇਆ, ਪਿੱਛੇ ਲਾਗ ਚਲੀ ਉੱਠ ਕੌਲਾ, ਕੌਲਾ ਦਾ ਅਰਥ ਹੈ ਲਕਸ਼ਮੀ ਭਾਵ ਮਾਇਆ। ਫਿਰ ਇਹੀ ਜਿਹੜੀ ਮਾਇਆ ਸੀ ਜਿਹਦੇ ਪਿੱਛੇ ਆਦਮੀ ਦੌੜਿਆ ਫਿਰਦਾ ਸੀ, ਉਹ ਮਾਇਆ ਇਹਦੇ ਪਿੱਛੇ ਲੱਗ ਪਈ, ਪਿੱਛੇ ਲੱਗ ਕੇ ਤੁਰ ਪਈ, ਕਹਿਣ ਲੱਗੀ ਲੈ ਹੁਣ ਮੈਂ ਤੇਰੀ ਦਾਸੀ ਹਾਂ ਤੇ ਮੈਂ ਤੇਰੀ ਸੇਵਾ ਕਰਾਂਗੀ। ਮਹਾਂਪੁਰਖ ਇੱਕ ਬੜੀ ਸੁੰਦਰ ਉਦਾਹਰਣ ਦਿੰਦੇ ਸਨ, ਕਹਿੰਦੇ ਇਹ ਜਿਹੜੀ ਮਾਇਆ ਹੈ ਇਹ ਸਾਡੀ ਛਾਂ ਵਾਂਗ ਹੈ। ਜਦੋਂ ਕੋਈ ਆਦਮੀ ਸੂਰਜ ਵੱਲ ਨੂੰ ਮੂੰਹ ਕਰਕੇ ਚੱਲਦਾ ਹੈ ਉਹਦੀ ਛਾਂ ਉਹਦੇ ਪਿੱਛੇ ਪਿੱਛੇ ਆਉਂਦੀ ਹੈ, ਜਦੋਂ ਕੋਈ ਸੂਰਜ ਵੱਲ ਪਿੱਠ ਕਰ ਲਵੇ ਛਾਂ ਅੱਗੇ ਅੱਗੇ ਦੌੜਦੀ ਹੈ। ਇਹੀ ਮਾਇਆ ਦਾ ਸੁਭਾਵ ਹੈ, ਜਦੋਂ ਮਨੁੱਖ ਵਾਹਿਗੁਰੂ ਦੇ ਸਨਮੁਖ ਹੋ ਕੇ ਚੱਲਦਾ ਹੈ ਤੇ ਮਾਇਆ ਆਪ ਹੀ ਉਹਦੇ ਚਰਨਾਂ ਦੇ ਵਿੱਚ ਆ ਕੇ ਹਾਜ਼ਰ ਹੁੰਦੀ ਹੈ। ਸੰਸਾਰੀ ਲੋਕ ਉਹਦੇ ਚਰਨਾਂ ਵਿੱਚ ਲਿਆ ਕੇ ਮਾਇਆ ਭੇਟ ਕਰਦੇ ਨੇ ਤੇ ਨਾਲ ਸਤਿਕਾਰ ਵੀ ਕਰਦੇ ਨੇ, ਮਹਾਰਾਜ ਇਹ ਮਾਇਆ ਤੁਸੀਂ ਕਿਸੇ ਸੇਵਾ ਵਿੱਚ ਲਾ ਕੇ ਸਫਲ ਕਰੋ, ਕੋਈ ਸਾਡੇ ਵੀ ਪੁੰਨ ਵਧਾਓ। ਤੇ ਜਦੋਂ ਕੋਈ ਆਦਮੀ ਵਾਹਿਗੁਰੂ ਪਰਮੇਸ਼ਰ ਵੱਲ ਕੰਢ ਕਰਕੇ ਮਾਇਆ ਪਿੱਛੇ ਦੌੜਦਾ ਹੈ, ਫਿਰ ਜਿਵੇਂ ਕੋਈ ਸੂਰਜ ਵੱਲ ਨੂੰ ਪਿੱਠ ਕਰਕੇ ਤੁਰੇ ਛਾਂ ਅੱਗੇ ਅੱਗੇ ਦੌੜਦੀ ਹੈ ਤੇ ਫਿਰ ਮਾਇਆ ਵੀ ਅੱਗੇ ਅੱਗੇ ਦੌੜਦੀ ਹੈ। ਤੇ ਜਿੰਨਾ ਮਰਜ਼ੀ ਆਦਮੀ ਯਤਨ ਕਰੇ ਜਿਵੇਂ ਛਾਂ ਨੂੰ ਕੋਈ ਫੜ ਨਹੀਂ ਨਾ ਸਕਦਾ, ਇਸੇ ਤਰ੍ਹਾਂ ਮਾਇਆ ਵੀ ਫੜੀ ਨਹੀਂ ਜਾਂਦੀ। ਸਤਿਗੁਰੂ ਦੇ ਬਚਨ ਹੈ, ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਹ ਕੀ ਛਾਇਆ ਗੋਬਿੰਦ ਭਜਨ ਬਨ ਹੜ ਕਾ ਜਲ। ਇਹ ਮਾਇਆ ਦੇ ਛਲ ਰੂਪ ਹੈ, ਇਹਨੂੰ ਕੋਈ ਫੜ ਤੇ ਨਹੀਂ ਸਕਦਾ। ਜਿਹਨੇ ਫੜਨ ਦੀ ਕੋਸ਼ਿਸ਼ ਕੀਤੀ ਮਾਇਆ ਉਹਦੇ ਕਾਬੂ ਵਿੱਚ ਰਹੀ ਨਹੀਂ ਹੈ, ਮਾਇਆ ਨਿਕਲ ਜਾਂਦੀ ਹੈ, ਬੜੀ ਇਹ ਚੰਚਲ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਜਦੋਂ ਇਹ ਜੀਵ ਮਾਇਆ ਦਾ ਗਰਜ਼ਮੰਦ ਹੋ ਕੇ ਮਾਇਆ ਪਿੱਛੇ ਦੌੜਦਾ ਹੈ ਤੇ ਮਾਇਆ ਅੱਗੇ ਅੱਗੇ ਦੌੜਦੀ ਹੈ, ਨਾ ਇਹਨੂੰ ਕਦੀ ਰੱਜ ਆਉਂਦਾ ਨਾ ਇਹਦੀ ਪਿਆਸ ਬੁੱਝਦੀ ਹੈ। ਜਦੋਂ ਇਹ ਮਾਇਆ ਵੱਲੋਂ ਮੂੰਹ ਮੋੜ ਕੇ ਪਰਮੇਸ਼ਰ ਵੱਲ ਨੂੰ ਤੁਰ ਪੈਂਦਾ ਹੈ ਤੇ ਫਿਰ ਇਹ ਮਾਇਆ ਉਹਦੇ ਪਿੱਛੇ ਲੱਗ ਚੱਲਦੀ ਹੈ, ਭਾਵ ਉਹਦੀ ਦਾਸੀ ਬਣ ਕੇ ਸੇਵਾ ਕਰਨ ਲੱਗ ਜਾਂਦੀ ਹੈ।
ਕਰ ਕਿਰਪਾ ਜੋ ਸਤਿਗੁਰ ਮਿਲਿਓ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਕਿਰਪਾ ਕਰਕੇ ਸੱਚੇ ਸਤਿਗੁਰੂ ਸਾਨੂੰ ਮਿਲੇ,
ਮਨ ਮੰਦਰ ਮਹਿ ਦੀਪਕ ਜਲਿਓ,
ਫਿਰ ਸਾਡੇ ਮਨ ਦੇ ਮੰਦਰ ਦੇ ਵਿੱਚ ਦੈਵੀ ਗਿਆਨ ਦਾ ਦੀਵਾ ਜਗ ਪਿਆ। ਜਲਿਓ ਦਾ ਅਰਥ ਹੁੰਦਾ ਦੀਵਾ ਜਗ ਪੈਣਾ, ਵੀ ਸਾਡੇ ਮੰਦੇ ਮੰਦਰ ਦੇ ਅੰਦਰ ਗੁਰੂ ਦੇ ਗਿਆਨ ਦਾ ਦੀਵਾ ਪ੍ਰਕਾਸ਼ਮਾਨ ਹੋ ਗਿਆ।
ਜੀਤ ਹਾਰ ਕੀ ਸੋਝੀ ਕਰੇ,
ਲਓ ਹੁਣ ਉਸ ਗੁਰੂ ਦੇ ਬਖਸ਼ੇ ਗਿਆਨ ਦਾ ਸਦਕਾ ਜੀਤ ਹਾਰ ਕੀ ਸੋਝੀ ਕਰੇ, ਵੀ ਜਿੱਤ ਜੀਵਨ ਦੇ ਵਿੱਚ ਜਿੱਤ ਕਿਸ ਤਰ੍ਹਾਂ ਹੋ ਸਕਦੀ ਅਤੇ ਹਾਰ ਕਿਵੇਂ ਹੋ ਰਹੀ ਹੈ, ਇਸ ਗੱਲ ਦੀ ਸਾਨੂੰ ਸੋਝੀ ਵੀ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਹੈ। ਭਾਵ ਜਿਹੜਾ ਮਨੁੱਖ ਮਾਇਆ ਵਾਲੇ ਪਿੱਛੇ ਲੱਗ ਜਾਂਦਾ ਹੈ ਉਹ ਆਪਣੀ ਬਾਜੀ ਨੂੰ ਹਾਰ ਕੇ ਜਾਂਦਾ ਹੈ, ਅਤੇ ਜਿਹੜਾ ਵਾਹਿਗੁਰੂ ਦੀ ਭਗਤੀ ਵਿੱਚ ਲੱਗ ਜਾਂਦਾ ਹੈ ਉਹ ਆਪਣੀ ਬਾਜੀ ਜਿੱਤ ਕੇ ਜਾਂਦਾ ਹੈ। ਇਉਂ ਜਿੱਤ ਤੇ ਹਾਰ ਦੀ ਸਾਨੂੰ ਸਮਝ ਵੀ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਹੈ।
ਓ ਇਸ ਘਰ ਕੀ ਕੀਮਤ ਪਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਘਰ ਹੈ, ਭਾਵ ਇਹ ਜਿਹੜਾ ਸਾਡਾ ਸਰੀਰ ਹੈ, ਮਨੁੱਖੀ ਜੀਵਨ ਹੈ, ਇਹਦੀ ਵੀ ਫਿਰ ਕੀਮਤ ਪੈ ਗਈ। ਭਾਵ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆਏ, ਸਤਿਗੁਰੂ ਨੇ ਸਾਨੂੰ ਗਿਆਨ ਬਖਸ਼ਿਸ਼ ਕਰ ਦਿੱਤਾ ਅਤੇ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਮਾਇਆ ਵਾਲੇ ਪਾਸੇ ਲੱਗ ਕੇ ਤਾਂ ਜੀਵਨ ਦੀ ਬਾਜੀ ਹਾਰ ਕੇ ਜਾਣਾ ਪਵੇਗਾ, ਅਤੇ ਸਾਨੂੰ ਭਗਤੀ ਵੀ ਕਰਨੀ ਚਾਹੀਦੀ ਹੈ, ਸਾਨੂੰ ਸਿਮਰਨ ਵੀ ਕਰਨਾ ਚਾਹੀਦਾ ਹੈ, ਇਹਦੇ ਨਾਲ ਜੀਵਨ ਦੀ ਬਾਜੀ ਜਿੱਤ ਕੇ ਜਾਵਾਂਗੇ। ਜਦੋਂ ਇਸ ਗੱਲ ਦਾ ਗਿਆਨ ਹੋ ਗਿਆ ਤਾਂ ਹੀ ਇਸ ਘਰ ਮਨੁੱਖੀ ਜੀਵਨ ਦੀ ਕੀਮਤ ਪੈ ਗਈ, ਪਾਵੇ ਸਫਲ ਹੋ ਗਿਆ।
ਕਰਨ ਕਰਾਵਨ ਸਭ ਕੁਛ ਇੱਕ ਹੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਭ ਕੁਝ ਕਰਨ ਕਰਾਉਣ ਵਾਲਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ। ਭਾਵ ਉਹ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਜੋ ਚਾਹੇ ਉਹੀ ਕਰ ਸਕਦਾ ਹੈ, ਅਤੇ ਜਿਹੜੇ ਕੰਮ ਨਹੀਂ ਵੀ ਹੋਣ ਵਾਲੇ ਉਹ ਵੀ ਵਾਹਿਗੁਰੂ ਕਰ ਸਕਦਾ ਹੈ, ਤੇ ਕਿਸੇ ਪਾਸੋਂ ਵੀ ਕਰਵਾ ਸਕਦਾ ਹੈ।
ਆਪੇ ਬੁੱਧ ਵਿਚਾਰ ਵਿਵੇਕੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਆਪੇ ਬੁੱਧ ਵਿਚਾਰ ਵਿਵੇਕੈ, ਆਪ ਹੀ ਉਹ ਸਾਨੂੰ ਸ੍ਰੇਸ਼ਟ ਬੁੱਧੀ ਬਖਸ਼ਿਸ਼ ਕਰਦਾ ਹੈ, ਤੇ ਆਪ ਹੀ ਉਹ ਵਾਹਿਗੁਰੂ ਵਿਵੇਕੈ, ਜਿਹੜੀ ਵਿਵੇਕੈ ਦਾ ਅਰਥ ਹੈ ਵੀ ਜੀਵ ਤੇ ਈਸ਼ਵਰ ਦੀ ਏਕਤਾ ਦੀ ਵਿਚਾਰ ਵੀ ਉਹ ਆਪ ਹੀ ਸਾਨੂੰ ਬਖਸ਼ਿਸ਼ ਕਰਦਾ ਹੈ, ਆਪੇ ਸ੍ਰੇਸ਼ਟ ਬੁੱਧੀ ਪ੍ਰਦਾਨ ਕਰਦਾ ਹੈ, ਤੇ ਆਪ ਹੀ ਵਿਵੇਕ ਦੀ ਵਿਚਾਰ ਬਖਸ਼ਿਸ਼ ਕਰਦਾ ਹੈ।
ਦੂਰ ਨਾ ਨੇੜੇ ਸਭ ਕੈ ਸੰਗਾ,
ਤੇ ਫਿਰ ਉਹ ਵਾਹਿਗੁਰੂ ਹੈ ਕਿੱਥੇ? ਸਤਿਗੁਰੂ ਕਹਿੰਦੇ ਨੇ ਦੂਰ ਨਾ ਨੇੜੇ, ਉਹ ਨਾ ਕਿਸੇ ਤੋਂ ਦੂਰ ਹੈ ਨਾ ਕਿਸੇ ਦੇ ਨੇੜੇ ਹੀ ਉਸਨੂੰ ਕਹਿਣਾ ਬਣਦਾ, ਕਿਉਂ? ਸਭ ਕੈ ਸੰਗਾ, ਉਹ ਤੇ ਸਾਰਿਆਂ ਦੇ ਨਾਲ ਹੀ ਅੰਗ ਸੰਗ ਵਸ ਰਿਹਾ ਹੈ, ਭਾਵ ਜਿੰਨੇ ਜੀਵ ਨੇ ਉਹਨਾਂ ਸਾਰਿਆਂ ਦੇ ਨਾਲ ਹੀ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ।
ਸਾਲਾਹਣ ਨਾਨਕ ਹਰ ਰੰਗਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਰੰਗਾਂ ਦਾ ਅਰਥ ਹੈ ਸਾਰੇ ਰੰਗਾਂ ਦਾ ਮਾਲਕ ਹੈ। ਰੰਗ ਸਭੇ ਨਾਰਾਇਣ ਹੈ, ਜੇਤੇ ਮਨ ਭਾਵਨ ਅਥਵਾ ਪਸਰੇ ਉਹ ਆਪ ਹੋਏ ਅੰਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਉਹ ਵਾਹਿਗੁਰੂ ਸਾਰੇ ਰੰਗਾਂ ਦਾ ਮਾਲਕ ਹੈ, ਤੇ ਸੱਚ ਸਾਲਾਹਣ ਭਾਈ ਉਹ ਸੱਚਾ ਸਲਾਹੁਣ ਯੋਗ ਹੈ, ਅਤੇ ਸਾਨੂੰ ਹਰ ਵੇਲੇ ਉਸ ਪਰਮਾਤਮਾ ਦੀ ਸਿਫਤ ਸਲਾਹ ਵੀ ਕਰਨੀ ਚਾਹੀਦੀ ਹੈ। ਸਤਿਗੁਰੂ ਦਾ ਸਾਨੂੰ ਇਹ ਹੁਕਮ ਹੈ, ਦੁਨੀਆ ਨਾ ਸਾ ਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ, ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਆ ਸੱਚਾ ਵੇਪਰਵਾਹੋ। ਦੁਨੀਆ ਦੀ ਅਤੇ ਲੋਕਾਂ ਦੀ ਖੁਸ਼ਾਮਦ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਦੋਵੇਂ ਹੀ ਨਾਸ਼ਵੰਤ ਨੇ, ਅਤੇ ਸਾਨੂੰ ਰੱਬ ਦੀ ਸਿਫਤ ਕਰਨੀ ਚਾਹੀਦੀ ਹੈ ਜੋ ਹਮੇਸ਼ਾ ਰਹਿਣ ਵਾਲਾ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਹਜ਼ੂਰ ਕਹਿੰਦੇ ਨੇ ਸੱਚ ਸਾਲਾਹ ਨਾਨਕ ਹਰ ਰੰਗਾ, ਜੋ ਸਾਰੇ ਰੰਗਾਂ ਦਾ ਮਾਲਕ ਹੈ, ਅਤੇ ਭਾਈ ਉਹ ਸਤਿਸਰੂ ਵਾਹਿਗੁਰੂ ਸਲਾਹੁਣ ਯੋਗ ਹੈ, ਸਾਨੂੰ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਕੁਛ ਵਿਦਵਾਨਾਂ ਨੇ ਇਹਨਾਂ ਪੰਕਤੀਆਂ ਦੇ ਅਰਥ ਹੋਰ ਢੰਗ ਦੇ ਨਾਲ ਵੀ ਕੀਤੇ ਨੇ, ਦੂਰ ਨਾ ਨੇੜੇ ਸਭ ਕਹਿ ਸੰਗਾ, ਵੀ ਉਹ ਦੂਰ ਨਾ ਕਿਸੇ ਤੋਂ ਦੂਰ ਨਹੀਂ ਹੈ, ਅਤੇ ਸਭ ਦੇ ਨੇੜੇ ਅਤੇ ਸਾਰਿਆਂ ਦੇ ਨਾਲ ਵਸ ਰਿਹਾ ਹੈ। ਜਿਵੇਂ ਭਗਤ ਰਵਿਦਾਸ ਜੀ ਨੇ ਲਿਖਿਆ ਹੈ, ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ, ਉਹ ਹੱਥਾਂ ਅਤੇ ਪੈਰਾਂ ਦੇ ਨਾਲੋਂ ਵੀ ਨੇੜੇ ਹੈ। ਸੱਚ ਸਾਲਾਹ ਨਾਨਕ ਹਰ ਰੰਗਾ, ਹਜ਼ੂਰ ਕਹਿੰਦੇ ਨੇ ਭਾਈ ਪ੍ਰੇਮ ਦੇ ਨਾਲ ਉਹ ਸੱਚ ਨੂੰ ਸਲਾਹੁਣਾ ਚਾਹੀਦਾ ਹੈ। ਭਾਵ ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੋ ਕਰ ਲੈ ਜਾਏ। ਠੀਕ ਹੈ, ਇੱਕ ਤਾਂ ਅਸੀਂ ਬੱਧਾ ਚੱਟੀ ਵੀ ਭਰਦੇ ਹਾਂ, ਗਾਉਣ ਦਾ ਢੰਗ ਬੱਧਾ ਚੱਟੀ ਭਰਨ ਦਾ ਵੀ ਹੁੰਦਾ ਹੈ। ਚਲੋ ਕਿਸੇ ਨੇ ਕਹਿ ਦਿੱਤਾ ਵੀ ਤੁਸੀਂ ਸ਼ਬਦ ਪੜ੍ਹੋ, ਸੰਗਤ ਨਹੀਂ ਹੈ, ਮਨ ਨਹੀਂ ਚਾਹੁੰਦਾ ਹੁੰਦਾ, ਪਰ ਕਰਨਾ ਪੈਂਦਾ। ਅਤੇ ਪਰ ਇੱਕ ਹੁੰਦਾ ਪ੍ਰੇਮ ਦੇ ਨਾਲ, ਵੀ ਚਲੋ ਜੇ ਸੰਗਤ ਨਹੀਂ ਤਾਂ ਆਪਾਂ ਗੁਰੂ ਨੂੰ ਸੁਣਾ ਲਈਏ, ਆਪਾਂ ਗੁਰੂ ਦੇ ਚਰਨਾਂ ਵਿੱਚ ਹੀ ਹਾਜ਼ਰੀ ਭਰ ਲਈਏ, ਸਤਿਗੁਰੂ ਮਹਾਰਾਜ ਦੇ ਖੁਸ਼ੀਆਂ ਪ੍ਰਾਪਤ ਕਰ ਲਈਏ। ਇਉਂ ਪ੍ਰੇਮ ਦੇ ਨਾਲ ਸੱਚ ਨੂੰ ਸੁਲਾਉਣਾ ਚਾਹੀਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸਤਿਗੁਰੂ ਨੇ ਸਾਨੂੰ ਮਨ ਦੀ ਹਲੀਮੀ ਨਿਰਹੰਕਾਰਤਾ ਨੂੰ ਧਾਰਨ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਠੀਕ ਹੈ, ਭਾਵੇਂ ਠੀਕ ਹੈ, ਵਿਦਿਆ ਵੀ ਪੜ੍ਹੋ, ਸੇਵਾ ਵੀ ਕਰੋ, ਸਿਮਰਨ ਵੀ ਕਰੋ, ਸਭ ਕੁਛ ਕਰੋ, ਪਰ ਸਤਿਗੁਰੂ ਕਹਿੰਦੇ ਹੰਕਾਰ ਨਾ ਕਰੋ। ਬਸ ਹੰਕਾਰ ਦਾ ਰਿਜ਼ਲਟ ਮਾੜਾ ਹੁੰਦਾ ਹੈ। ਹੰਕਾਰ ਚਾਹੇ ਚੰਗੇ ਕੰਮ ਦਾ ਚਾਹੇ ਮਾੜੇ ਕਰ। ਕਿਸੇ ਪੰਛੀ ਨੂੰ ਸੋਨੇ ਦੇ ਪਿੰਜਰੇ ਵਿੱਚ ਬੰਦ ਕਰ ਦਿਓ, ਕਿਸੇ ਨੂੰ ਲੋਹੇ ਦੇ ਪਿੰਜਰੇ ਦੇ ਵਿੱਚ, ਦੋਵਾਂ ਨੇ ਕੈਦ ਕਰ ਲੈਣਾ। ਹੰਕਾਰ ਚੰਗੇ ਅਤੇ ਮਾੜੇ ਕੰਮ ਦਾ ਵੀ ਸਾਨੂੰ ਕਦੇ ਨਹੀਂ ਕਰਨਾ ਚਾਹੀਦਾ। ਇਹ ਸਿੱਖਿਆ ਆਪਾਂ ਮਨ ਵਿੱਚ ਵਸਾਉਣੀ ਹੈ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਦੂਰ ਨਾ ਨੇਰਾ ਸਭ ਕੈ ਸੰਗਾ, ਸੱਚ ਸਾਲਾਹਣ ਨਾਨਕ ਹਰ ਰੰਗਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।